ਸਤਿਗੁਰ ਸਬਦੇ ਸਤਿਗੁਰ ਸਬਦੇ ਉਜਾਰੋ ਦੀਪਾ ਸਤਿਗੁਰ ਸਬਦੇ ਉਜਾਰੋ ਦੀਪਾ ਸਤਿਗੁਰ ਸਬਦੇ ਉਜਾਰੋ ਦੀਪਾ ਸਤਿਗੁਰ ਸਬਦੇ ਉਜਾਰੋ ਦੀਪਾ ਮਿਟਿਆ ਅੰਧਕਾਰ ਤਹਿ ਮੰਦਰੀ ਰਤਨ ਕੋਠੜੀ ਖੁੱਲੀ ਅਨੂਪਾ ਮਿਟਿਆ ਅੰਧਕਾਰ ਤਹਿ ਮੰਦਰੀ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਬੇਸਮਨ ਬੇਸਮ ਭੈ ਜੋ ਪੇਖਿਓ ਕਹਿਣ ਨ ਜਾਏ ਵਡਿਆਈ ਬੇਸਮਨ ਬੇਸਮ ਭੈ ਜੋ ਪੇਖਿਓ ਕਹਿਣ ਨ ਜਾਈ ਵਡਿਆਈ ਮਗਨ ਭੈ ਮਗਨ ਮਗਨ ਭੈ ਉਹਾਂ ਸੰਗ ਮਾਤੇ ਉਤੇ ਪੋਤੇ ਲਪਟਾਈ ਰਹਾਉ ਮਗਨ ਭੈ ਉਹਾਂ ਸੰਗ ਮਾਤੇ ਉਤੇ ਪੋਤੇ ਲਪਟਾਈ ਰਹਾਉ ਮਗਨ ਭੈ ਉਹਾਂ ਸੰਗ ਮਾਤੇ ਉਤੇ ਪੋਤੇ ਲਪਟਾਈ ਰਹਾਉ
ਅੱਜ ਅਸੀਂ ਬਾਣੀ ਜੋ ਇੰਨੀ 1429 ਸਫ਼ੇ ਚ ਇੰਨੇ ਸਾਡੇ ਲਈ ਸ਼ਬਦ ਲਿਖੇ ਹੈ ਉਹ ਸਾਰੇ ਗਿਆਨ ਲਈ ਸ਼ਬਦ ਲਿਖੇ ਆ ਸਾਰੇ ਸਾਨੂੰ ਉਹਨਾਂ ਸ਼ਬਦਾਂ ਦਾ ਗਿਆਨ ਲੈਣਾ ਪੈਣਾ ਦਾ ਉਹ ਸ਼ਬਦਾਂ ਦਾ ਪਾਠ ਕਰਨਾ ਕੱਖ ਨਹੀਂ ਮਿਲਣਾ ਪਾਠ ਕਰਨਾ ਕਰਮ ਕਾਂਡ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ ਔਰ ਜੇ ਪਾਠ ਕਰਕੇ ਬਾਣੀ ਦਾ ਟੀਕਾ ਵੀ ਕਰ ਲੋਗੇ ਨਾ ਇਹਨੂੰ ਵਿਚਾਰ ਵੀ ਲਓਗੇ ਵੀ ਇਹਦੇ ਆਹ ਮਾਇਨੇ ਹੈ ਉਹ ਹੈ ਵੇਦ ਵਿਚਾਰਨਾ ਵੇਦ ਚਾਰੇ ਵੇਦ ਨਹੀਂ ਹੈ ਜਿੱਥੇ ਵੇਦ ਆ ਜਾਏ ਜੱਤ ਪਹਾਰਾ ਧੀਰਜ ਸੁਨਿਆਰ ਐਰਡ ਮਤ ਵੇਦ ਹਥਿਆਰ ਵੇਦ ਕਹਿੰਦੇ ਆ ਗਿਆਨ ਨੂੰ ਨੌਲੇਜ ਨੂੰ ਜਿਹੜਾ ਸਾਨੂੰ ਲੈਣਾ ਪੈਣਾ ਹੈ ਉਹਦਾ ਹਥੌੜਾ ਬਣਾਉਣਾ ਅਸੀਂ ਵੇਦ ਹਥਿਆਰ ਕਹਿੰਦੇ ਥੌੜੇ ਨੂੰ ਜਿਹੜਾ ਐਰਨ ਤੇ ਵੱਜਦਾ ਥੱਲੇ ਜੇ ਥੌੜਾ ਹੀ ਨਾ ਹੱਥ ਚ ਹੋਊਗੇ ਤੇ ਗਹਿਣਾ ਕਾਹਦੇ ਨਾਲ ਘੱਟ ਲਓਗੇ ਸ਼ਬਦ ਵਾਲਾ ਗਹਿਣਾ ਘੜੀਆ ਸ਼ਬਦ ਸੱਚੀ ਟਕਸਾਲ ਆ ਜਿਹੜਾ ਜਪਣ ਵਾਲਾ ਸ਼ਬਦ ਹੈ ਜੇ ਦੱਦੇ ਨੂੰ ਸਦਾ ਔਂਕੜ ਹੋਏਗਾ ਬਾਣੀ ਦੇ ਸਾਰੇ ਸ਼ਬਦ ਵੀ ਹੈ ਪਰ ਸਾਰੇ ਸ਼ਬਦ ਇਹ ਟੀਕਾ ਕਰਨ ਵਾਲਿਆਂ ਨੂੰ ਜਾਂ ਹੋਰ ਕਥਾ ਕਰਨ ਵਾਲਿਆਂ ਨੂੰ ਸ਼ਬਦ ਨਹੀਂ ਸਮਝ ਆ ਸਕਦਾ ਵੀ ਇਹ ਸਾਰੇ ਸ਼ਬਦ ਇੱਕ ਸ਼ਬਦ ਦੇ ਜਪਣ ਨਾਲ ਲਾਉਣਗੇ ਸਿੱਖੀ ਚ ਐਸਾ ਰੋਲ ਮਾਰਿਆ ਜਾ ਰਿਹਾ ਸੰਗਤਾਂ ਦੇ ਨਾਲ ਉਹ ਜਿੱਥੇ ਸ਼ਬਦ ਆ ਜਾਏ ਉਹ ਕਹਿੰਦੇ ਇਹ ਸਾਰੇ ਹੀ ਸ਼ਬਦ ਹੈ ਜਿੱਦਾਂ ਪ੍ਰੋਫੈਸਰ ਸਾਹਿਬ ਸਿੰਘ ਟੀਕਾ ਲਿਖਣ ਵਾਲੇ ਆ ਜਿੰਨੇ ਕਥਾ ਵਾਚਕ ਜਿੰਨੇ ਸਾਰੇ ਉਹ ਕਹਿੰਦੇ ਜੀ ਸਾਰੀ ਬਾਣੀ ਪੜ੍ਹਨਾ ਪਾਠ ਕਰਨਾ ਨਾਮ ਹੀ ਤੇ ਹੈ ਅਸੀਂ ਖੋਲਣਾ ਹੈ ਸ਼ਬਦਾਂ ਰਾਹੀਂ جے سارا نام ہے تے مہاراج نے کیوں لکھیا کیول نام جپو رے پرانی کیول نام جپو رے پرانی جد بانی نہیں سی بنی کدے نہ پٹ سر دے ترے سی بابے نانک دے سکھ انگلی تے گن والے سی انگلیاں تے گن تھوڑے جے سکھ سی پوتھی باہر نہیں سی نکلی او ساری بانی اس ویلے دے گرو نانک دے سکھ گرو انگد دے سکھ گان سارے گرو امرداس تک امرداس صاحب ویلے ودی ہے سکھی باقی سارے کدے نہ ترے سی آ کبیر صاحب دا شبد ہے آ دو ایڈے وڈے بھگت کدے نے ترے سی رام جپ جیا ایسے ہے ترو پرہلا دے جپیو ہر جیسے انہاں دوہاں بچیاں نے نتنیم کیتے سی انہاں دوہاں بچیاں نے گٹکے کھولے سی انہاں دوہاں بچیاں نے صاف لکھیا اور ساڈے شبداں چ صاف لکھیا ایک اکھر جو گرمکھے جاپ ہے تس کی نربھر سوئے ایک اکھر تے بھگتی کرنی ہی ساڈی گرمکھ بھگتی ہے ایک اکھر نو ایک اکھر دا مطلب اے نہیں ہے کہ ایکو ہی اکھر ساڈے تے چار اکھر ہے اور رام دے دو اکھر ہے ہر دے دو اکھر ہے سوہنگ دے دو اکھر ہے اور گوبند دے تین اکھر ہے اس طرح جیڑا بھگتا نے جپیا اج دے دن جو ایڈا ونڈا بندہ وڈا پیدا ہویا اسی بھگت کرائسٹ جیڑا کرائسٹ اج دے دن پیدا ہویا اور اے تے مار موجہ مار رہے نے کدی جیون دیکھو بھگتاں دا کتھے پیدا ہوئے او اینی غریبی چ پیدا ہویا تھا نہیں سی او دی ماں بھی کتے ڈیلیوری کر سکے ہار کے کتویلا جتھے باپ ہیں کھرلی وچ گندا جیا تھا اتھے کوڑے بننا نارا سارا کھرلی چھ اس بچاری جنو میری کرسمس کر دے کہنے ہیں او بچاری نہ اتھے اس نو جرم دیتا بھگت ہمیشہ نیچ قوم چ اور نیوی چ اٹھن گے کیونکہ رب بڑیاں جاتاں والیاں نو سبق سکھاندا ہے پیے دا گمان نہ کرو جات پات کوئی نہیں ہے انسانیت مانس کی جات ایسی اور دسم پاتشاہ کہیں دے مانس کی جات سب ایک کوئی پہچان نہ سی انڈین ہے نہ سی امریکن ہے کوئی سارا دیش ساڈے سانجے ہے مین کائنڈ جنوں دو اکھاں نک کان منہ ہے وہ سارے ہی نام جپ سکدے اور سارے ہی اکو ستگرو دے سکھ ہے ستگرو اکال پرخ ہے اس کر کے اودا اتھے پیدا ہونا اور اودے جو کم کیتا وہ بھول گئے کرسچینٹی ہیل اینڈ ہیون تک ہی رہ گئی اور جو انہیں منتر جپایا سی وہ بالکل ہی بھول گیا اور اسی پوری کھوج کر کے کڈیا ہے انہوں دا منتر بھی چواں اکھراں دا ہے اور اسی یا ہووا اور ادھر ہی جپتے سی یا ہووا یا ہووا یا ہووا منتر ہمیشہ ہی سواسا نال جپیا جاندا ہے لیکن جدہ او پھل گئے ساری چیز نام جپنا پھل گئے باقی ہیل اینڈ ہیون تک ہی رہ گئے اور او بچارا جو اینی غریبی چ پیدا ہویا شراب پین دا بہانا شام نو ڈنر بناون دا بہانا انہاں نا او سویر دا ویلا جو رب دی بندگی دا سی کرسمس دا کرائش پیدا ہویا جدوں جڑے دن وہ سب ستے پے سویر ویلے رات نو دے ڈنر شراباں جیاں نو کونا ماں شراب صاحب ڈن کار اون کہندے جی اسی اودے فالوور ہیں تسی کرسمس ایو نو تے بڑی امپورٹنٹ دیندے ہو تے اودے جنم دن نو تے تسی سارے ستے پے اے بہانہ ہے انہاں دا پجاریاں دا ساڈے بھی پجاریاں دا بہانہ نام نہیں جپنا پر گرپر مناونا گرو نانک دا اور گرپور والے دن جدن رات نو حالانکہ ساڈا تے سانو حکم ہے کار گرپورخ آ جانا ما ساڈا ستگر میرا سدا سدا نہ آوے نہ جائے وہ ابناسی پورخ ہے سب میرے سمائے ساری ساری سکھی نام جپنا بھول گئی آ بانی مورے ਅਸੀਂ ਕਹਿੰਦੇ ਹਾਂ ਕਿਤੇ ਮਿਹਨੇ ਕੱਢ ਕੇ ਦੱਸ ਦਿਓ ਵੀ ਤੁਹਾਡੀ ਇਹ ਤੁਸੀਂ ਜੋ ਕਰ ਰਹੇ ਹੋ ਇਨਾਮ ਜਪਣਾ ਹੈ। ਸਿੱਖੀ ਨੂੰ ਇਹ ਭੁਲੇਖਾ ਪਾਇਆ ਜਾ ਰਿਹਾ ਜੀ ਆਹ ਕੀਰਤਨ ਕਰਨਾ ਗੁਰਦੁਆਰੇ ਬਣਾਉਣੇ ਜਾਣਾ ਸਭ ਕੁਛ ਲੰਗਰ ਇਹ ਨਾ ਭਗਤੀ ਨਹੀਂ ਹੈ। ਅਸੀਂ ਕਹਿੰਦੇ ਨਹੀਂ ਭਗਤੀ। ਕਹਿੰਦੇ ਜੀ ਅਸੀਂ ਸੁਖਮਨੀ ਸਾਹਿਬ ਦੇ ਪਾਠ ਚ ਵਿੱਚ ਤੇ ਮਗਨ ਹੀ ਹੋ ਜਾਂਦੇ ਹਾਂ ਨਾ, ਮਗਨ ਬਹਿ ਹੂਆ ਸੰਗ ਮਾਤੇ ਮਗਨ ਨਹੀਂ ਹੁੰਦੇ। ਔਰ ਵਾਕਿਆ ਬੰਦਾ ਮਗਨ ਹੋ ਜਾਂਦਾ ਇੱਕ ਪਾਠ ਕਰੇ ਨਾ ਤੇ ਬੰਦੇ ਇਹ ਅਮਲ ਹੈ ਜਿੱਦਾਂ ਕੀਰਤਨ ਦਾ ਅਮਲ ਹੈ ਨਾ। ਸਾਨੂੰ 30 ਸਾਲ ਕੀਰਤਨ ਦਾ ਅਮਲ ਲੱਗਾ ਰਿਹਾ। ਜਿਹੜਾ ਗਾਉਣਾ ਵਜਾਉਣਾ ਅਮਲ ਹੈ ਇਹਨੂੰ ਬਾਬਾ ਨਾਨਕ ਕੱਟਦਾ ਹੈ। ਗੁਰਮੁਖੇ ਰਾਗ ਸਵਾਦ ਆਨ ਤਿਆਗ ਹੈ, ਰੰਗ ਚ ਗਾ ਪਰ ਸਮਝ ਕੇ ਦੀ ਗਾ ਵੀ ਗਾ ਕੇ ਰਿਹਾ। ਔਰ ਜੋ ਗਾਉਣ ਚ ਤੂੰ ਗਾ ਰਿਹਾ ਉਹਦੇ ਤੇ ਅਮਲ ਤੇ ਕਰ, ਹਰ ਸ਼ਬਦ ਤੈਨੂੰ ਨਾ ਅਮਲ। ਇਸ ਕਰਕੇ ਉਹਨਾਂ ਦਾ ਯਹੋਵਾ ਮੰਤਰ ਸੀ, ਉਹ ਵੀ ਸਵਾਸਾਂ ਨੇ ਜਪਦੇ ਸੀ। ਉਥੋਂ ਬਾਅਦ ਆ ਪੈਰਲਲ ਦੇ ਉੱਤੇ ਸਭ ਤੋਂ ਵੱਡੀ ਕ੍ਰਿਸਚੀਅਨਿਟੀ ਮਜ਼ਹਬ ਹੈ ਦੁਨੀਆਂ ਚ, ਉਥੋਂ ਬਾਅਦ ਮੁਸਲਮਾਨ ਆਏ। ਉਹਨਾਂ ਉਹ ਵੀ ਅੱਲਾਹੁ ਹੱਕ ਅੱਲਾਹੁ ਹੱਕ ਅੱਲਾਹੁ ਹੱਕ, ਉਹ ਵੀ ਪਰਮੇਸ਼ਰ ਦਾ ਨਾਮ ਜਪਦੇ ਸੀ। ਔਰ ਹਜ਼ਰਤ ਸਾਹਿਬ ਦੇ ਅਸੀਂ ਡਿਟੇਲ ਹਰ ਥਾਂ ਦਵਾਂਗੇ ਵੀ ਸਾਰੇ ਮਜ਼ਹਬ ਇੱਕੋ ਹੀ ਨੇ ਔਰ ਸਾਰੇ ਹੀ ਸਾਰਿਆਂ ਦਾ ਅੱਲਾ ਇੱਕ ਹੈ, ਸਤਿਗੁਰੂ ਇੱਕ ਹੈ ਔਰ ਸਾਰੇ ਹੀ ਉਹਦੇ ਸਿੱਖ ਨੇ। ਇਹ ਝਗੜੇ ਪਾਉਣ ਵਾਲੇ ਵਿੱਚ ਉਹ ਹੈ ਜਿਹੜੇ ਨਹੀਂ ਸਮਝਦੇ ਬਾਣੀ ਨੂੰ। ਗੋਬਿੰਦ ਐਡਾ ਵੱਡਾ ਸ਼ਬਦ ਜਿਹੜਾ ਸਾਨੂੰ ਕਈ ਅਭਿਆਸ ਦੀਆਂ ਬੈਠਕਾਂ ਚ ਕਿਰਪਾ ਕਰ ਰਿਹਾ ਅਕਾਲ ਪੁਰਖ ਵੀ ਨਾਮਦੇਵ ਜੀ ਨੇ ਗੋਬਿੰਦ ਕਿੱਦਾਂ ਜਪਿਆ ਸੀ। ਗੋਬਿੰਦ ਗੋਬਿੰਦ ਇਸ ਤਰ੍ਹਾਂ ਹੀ ਸਵਾਸਾਂ ਨਾਲ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਅਭਿਆਸ ਦੇ ਖਾੜਿਆਂ ਚ ਸਾਨੂੰ ਸਾਰੀ ਗਾਈਡੈਂਸ ਹੋ ਰਹੀ ਹੈ ਵੀ ਹਰ ਜਿਹੜਾ ਗੁਰਮੰਤਰ ਹੈ ਸਵਾਸਾਂ ਨਾਲ ਜਪਿਆ ਜਾ ਸਕਦਾ। ਦਿੱਲੀ ਮੈਂ ਸੀ, ਅਭਿਆਸ ਖਾੜਾ ਚੱਲ ਰਿਹਾ, ਉੱਥੇ ਇੱਕ ਸੋਹੰਗ ਜਪਣ ਵਾਲਾ ਕੋਈ ਹਿੰਦੂ ਭਗਤ ਸੀ, ਉਹ ਕਿਤੇ ਚੁੱਪ ਕਰਕੇ ਆਣ ਕੇ ਤੇ ਪਿੱਛੇ ਬੈਠ ਗਿਆ ਅਭਿਆਸ ਖਾੜੇ ਚ। ਉਹ ਜਦੋਂ ਸਾਰੇ ਉੱਠ ਕੇ ਦਿੱਲੀ ਦੇ ਸਿੰਘ ਸਾਡੇ ਅਭਿਆਸ ਕਰਨ ਤੋਂ ਬਾਅਦ ਚਲੇ ਗਏ, ਹੱਡ ਬੀਤੀਆਂ ਮੈਂ ਤਾਂ ਸੁਣਾ ਰਿਹਾ ਵੀ ਜਿਹੜੇ ਭੁਲੇਖੇ ਪਏ ਹੈ ਨਾ ਨਾਮ ਬਾਰੇ ਉਹ ਅਸੀਂ ਕੱਢੀਏ। ਅਸੀਂ ਇਹਨਾਂ ਦੇ ਭਰਮਾਂ ਚ ਪਏ ਰਹਾਂਗੇ ਜਾਂ ਕਿ ਬਾਣੀ ਰਾਹੀਂ ਜੋ ਮਹਾਰਾਜ ਸਾਨੂੰ ਗਾਈਡੈਂਸ ਦੇ ਰਿਹਾ ਉੱਥੋਂ ਗਾਂਹ ਵਧੀਏ ਔਰ ਕਿਸੇ ਦਾ ਵੀ ਭਲਾ ਹੋਵੇ ਵੀ ਨਾ ਭਾਈ ਨਾਮ ਜਪੋ ਕਿਉਂ ਜਨਮ ਸਫਲਾ ਕਿਉਂ ਨਹੀਂ ਕਰਦੇ। ਉਹ ਜਿਸ ਵੇਲੇ ਸਾਰੇ ਚਲੇ ਗਏ ਸਿੰਘ, ਮੇਰੀ ਆਦਤ ਤਾਂ ਮੈਂ ਕਦੀ ਨੀ ਕਿਸੇ ਨਾਲ ਬੋਲਿਆ, ਮੈਂ ਚੁੱਪ ਕਰਕੇ ਪਰੇ ਇਕਾਂਤ ਚਲੇ ਜਾਂਦਾ। ਉਹ ਤੇ ਆ ਗਿਆ ਮੇਰੇ ਕੋਲ, ਦਾਸ ਦੇ ਖਰੌੜੇ ਫੜ ਲਏ ਹਟੇ ਨਾ, ਮੈਂ ਉਹਨੂੰ ਚੁੱਕ ਕੇ ਛਾਤੀ ਨਾਲ ਲਾਇਆ। ਮੈਂ ਕਿਹਾ ਭਗਤ ਜੀ ਕੀ ਗੱਲ? ਕਹਿੰਦੇ ਜੀ ਮੈਂ ਵੀ ਆ ਵਾਹਿਗੁਰੂ ਮੰਤਰ ਜਪਣਾ ਚਾਹੁੰਦਾ। ਮੈਂ ਤੇ ਅੱਜ ਜਪਿਆ ਇਹਦਾ ਕੋਈ ਆਨੰਦ ਹੀ ਹੋਰ। ਮੈਂ ਕਿਹਾ ਭਗਤਾ ਤੂੰ ਭਾਈ ਸਾਡਾ ਗੁਰਮੰਤਰ ਤੇ ਪੰਜ ਸਿੱਖ ਦਿੰਦੇ ਹੈ ਖੰਡੇ ਬਾਟੇ ਦੀ ਪੌਲ ਥਾਣੀ, ਮੈਨੂੰ ਕੱਲੇ ਨੂੰ ਹੱਕ ਨਹੀਂ ਹੈ, ਖੰਡੇ ਬਾਟੇ ਦੀ ਪੌਲ ਲੈ ਲੈ ਪਰ ਤੈਨੂੰ ਸਾਬਤ ਸੂਰਤ ਰਹਿਣਾ ਪੈਣਾ ਤੇ ਬਾਕੀ ਹੋਰ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਸਾਬਤ ਸੂਰਤ ਰੱਖ ਕੇ ਤੂੰ ਆਪਣਾ ਪੰਜਾਂ ਸਿੱਖਾਂ ਦੇ ਪੇਸ਼ ਹੋ ਜਾ, ਉਹ ਤੈਨੂੰ ਖੰਡੇ ਬਾਟੇ ਦੀ ਪੌਲ ਦੇ ਦੇਣਗੇ, ਉਹਦੇ ਚੋਂ ਫਤਿਹ ਦੇ ਵਿੱਚ ਗੁਰਮਾ ਔਰ ਤੈਨੂੰ ਦਰੜਾ ਵੀ ਦੇਣਗੇ ਸਵਾਸਾਂ ਨਾਲ ਜਪਣਾ ਏਦਾਂ। ਮੈਂ ਕੱਲੇ ਨੂੰ ਮੈਂ ਨਹੀਂ ਦੇ ਸਕਦਾ ਮੰਤਰ। ਕਹਿੰਦਾ ਜੀ ਅੱਛਾ ਜੇ ਮੇਰੇ ਕਰਮਾਂ ਚ ਹੋਇਆ ਤੇ ਮੈਂ ਕਿਹਾ ਤੂੰ ਤੈਨੂੰ ਕਿਉਂ? ਕਹਿੰਦਾ ਜੀ ਮੈਂ ਸੋਹੰਗ ਦਾ ਜਪ ਕਰਦਾ। ਉਹ ਤੇ ਸੋਹੰਗ ਦਾ ਨਾਲ ਲੈਣ ਲੱਗੇ ਬੈਠ ਗਿਆ ਜਮੀਨ ਤੇ ਕੁਝ ਇਦਾਂ। ਉਹ ਐਨੀ ਜ਼ੋਰ ਦੀ ਉਹਨੇ ਸੋਹੰਗ ਜਪਿਆ ਇਦਾਂ ਸਵਾਸਾਂ ਨਾਲ ਬੇਹੋਸ਼ ਹੋ ਗਏ, ਲੇਟਲੀਆਂ ਮਾਰਨਾ ਪਿਆ। ਕਹਿੰਦਾ ਮੈਂ ਉਹਦੇ ਪੈਰ ਚ ਠਾਲਿਆ, ਕਹਿੰਦਾ ਮੈਨੂੰ ਆਹ ਵਾਹਿਗੁਰੂ ਦਿਓ, ਮੈਨੂੰ ਅੱਜ ਅਜੀਬ ਸਵਾਦ ਆਇਆ। ਮੈਂ ਕਿਹਾ ਤੁਹਾਨੂੰ ਪਤਾ ਕਿੱਦਾਂ ਲੱਗਾ ਸਿੰਘਾਂ ਦਾ? ਕਹਿੰਦਾ ਜੀ ਮੈਂ ਗ੍ਰਿਹਸਥ ਹੈ, ਮੇਰੇ ਨਿਆਣੇ ਹੈ, ਮੈਂ ਇਲੈਕਟ੍ਰਿਸਿਟੀ ਦੇ ਬੋਰਡ ਦਾ ਮੈਂਬਰ ਹੈ ਤੇ ਮੈਂ ਖੰਭਿਆਂ ਤੇ ਬਿਜਲੀ ਠੀਕ ਕਰਦਾ ਦਿੱਲੀ ਚ, ਤੇ ਮੈਨੂੰ ਉਹ ਕਹਿੰਦੇ ਜੀ ਮੈਨੂੰ ਸਭ ਕੁਛ ਨਜ਼ਰ ਆਉਣ ਲੱਗ ਪਿਆ ਅੰਦਰ ਇਸ ਪਰਮੇਸ਼ਰ ਦੇ ਨਾਮ ਦੇ ਸ਼ਬਦ ਨਾਲ। ਬੜੀਆਂ ਗੱਲਾਂ ਡਿਟੇਲ ਚ ਨੂੰ ਜਾਣਾ, ਮੈਂ ਉਸ ਪੁਆਇੰਟ ਤੇ ਆਉਣਾ ਕਈ ਸੋਹਿੰਦ ਵੀ ਉਦਾਂ ਚ ਪੋ ਰਿਹਾ, ਗੋਬਿੰਦ ਵੀ ਉਦਾਂ ਚ ਪੋ ਰਿਹਾ, ਵਾਹਿਗੁਰੂ ਵੀ ਉਦਾਂ ਚ ਪੋ ਰਿਹਾ। ਜੋ ਭਗਤਾਂ ਨੇ ਜਪਿਆ ਰਾਮ ਰੂਮ ਸਾਰੇ ਮੰਤਰ ਜਪੇ ਜਾ ਰਹੇ ਨੇ ਔਰ ਸਾਰੇ ਭਗਤਾਂ ਨੇ ਜਪੇ, ਲੇਕਿਨ ਪਰਮੇਸ਼ਰ ਦਾ ਨਾਮ ਜਪਿਆ ਰਾਧੇ ਸ਼ਾਮ ਨਹੀਂ ਜਪਿਆ, ਸੀਤਾ ਰਾਮ ਨਹੀਂ ਜਪਿਆ ਕਿਸੇ ਨਾਲ। ਧੰਨ ਗੁਰੂ ਨਾਨਕ ਨੀ ਜਪਿਆ ਕਿਸੇ ਨੇ, ਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਪਿਆ ਕਿਸੇ ਨੇ, ਜਪਿਆ ਤੇ ਨਾ ਸਤਨਾਮ ਵਾਹਿਗੁਰੂ ਜਪਿਆ ਕਿਸੇ ਨੇ। ਵਾਹਿਗੁਰੂ ਜਿਹੜਾ ਮੰਤਰ ਹੈ ਉਹ ਨਿਰੋਲ ਕੇਵਲ ਜਪਿਆ ਹੈ ਔਰ ਉਹੋ ਹੀ ਭਰੀਪੂਤ ਹੋਇਆ, ਬਾਕੀ ਬਣਾਉਣ ਨੂੰ ਜੋ ਮਰਜ਼ੀ ਬਣਾਈ ਜਾਣਾ ਅਸੀਂ ਨੀ ਮੰਨਦੇ। ਉਹ ਕਹਿੰਦੇ ਜੀ ਮੇਰਾ ਸੈਂਟਰਲ ਇੰਡੀਆ ਚ ਗੁਰੂ ਰਹਿੰਦਾ, ਮੈਂ ਸੋਹੰਗ ਉਹਦੇ ਕੋਲੋਂ ਗੁਰਮੰਤਰ ਲਿਆ। ਮੈਂ ਕਿਹਾ ਮਿੱਤਰਾ ਜਿਹੜੀ ਬੇੜੀ ਚ ਚੜਿਆ ਚੜੀ ਚੱਲ, ਆਪੇ ਉਹਨੇ ਭੇਜਣਾ ਦੂਸਰੀ ਚ ਭੇਜ ਦਊ, ਪਰ ਤੂੰ ਜਪੀ ਚੱਲ ਸੋਹੰਗ ਸਾਰ। ਕਹਿੰਦਾ ਮੈਨੂੰ ਪਤਾ ਕਿਸ ਤਰ੍ਹਾਂ, ਕਹਿੰਦਾ ਜੀ ਮੈਂ ਕੀ ਕਰਾਂ, ਮੇਰਾ ਕ੍ਰੋਧ ਕਰਾਧ ਇਹ ਚੀਜ਼ਾਂ ਨਹੀਂ ਉਹ ਸਾਰਾ। ਮੈਨੂੰ ਕਹਿ ਜੀ ਮੈਨੂੰ ਆਹ ਦਿਸਦਾ ਆਹ ਦਿਸਦਾ ਬੜਾ ਮਾਰ ਲੱਗਾ। ਮੈਂ ਕਿਹਾ ਪਹਿਲਾਂ ਦੱਸ ਤੇਰਾ ਕਾਮ ਕ੍ਰੋਧ ਲੋਭ ਮੋਹ ਵੱਸ ਹੋ ਗਿਆ? ਕਹਿੰਦਾ ਜੀ ਨਹੀਂ ਮੇਰਾ ਇਹ ਤੇ ਬਸ। ਮੈਂ ਕਿਹਾ ਬਾਲੀ ਪਿਤਰਾ ਹਾਲੀ ਨੀ ਕੁਛ ਵੀ ਹੋਇਆ, ਐਵੇਂ ਝਲਕਾਂ ਝੁਲਕਾਂ ਚ ਵਧੀ ਨਾ ਤੂੰ ਸਾਰਾ ਚੱਲ। ਤੇ ਉਹ ਕਹਿਣ ਲੱਗਾ ਜੀ ਮੈਨੂੰ ਪਤਾ ਵੀ ਮੇਰੀ ਇੱਕ ਲੜਕੀ ਕੋਲੋਂ ਲੱਗਾ, ਕਿਉਂਕਿ ਮੈਂ ਬਹੁਤ ਘਰ ਦੇ ਵਿੱਚ ਮੈਂ ਸਾਰੀ ਸਾਰੀ ਰਾਤ ਸੋਹੰਗ ਦਾ ਜਾਪ ਕਰਦਾ ਰਹਿਣਾ, ਤੇ ਸਾਡੀ ਲੜਕੀ ਮੈਨੂੰ ਗੁੱਸਾ ਨੀ ਮੇਰਾ ਨਿਕਲਦਾ, ਕੁਛ ਨੀ ਨਿਕਲਦਾ। ਮੈਂ ਕਿਹਾ ਇਹ ਹਾਲੀ ਹੋਰ ਕਮਾਈ ਕਰ ਤੂੰ। ਤੇ ਕਹਿੰਦੀ ਸਾਡੀ ਲੜਕੀ ਸੀ, ਉਹਦੀ ਲੜਕੀ ਜਿੱਥੇ ਉਹ ਪੜਾਉਂਦੀ ਸੀ ਉਹਦੇ ਨਾਲ ਜਿਹੜੀ ਬੀਬੀ ਪੜਾਉਂਦੀ ਸੀ ਸਾਡੀ, ਉਹ ਦੋਨੇ ਕਿਤੇ ਸਹੇਲੀਆਂ, ਤੇ ਉਹ ਕਿਤੇ ਗੱਲ ਕਰ ਬੈਠੀ ਆਪਣੇ ਬਾਪ ਦੀ, ਬੀਬੀ ਸਾਡਾ ਬਾਪ ਤੁਸੀਂ ਵੀ ਆ ਛੁੱਟੀ ਵੇਲੇ ਨਾਮ ਜਪਣ ਲੱਗ ਪੈਂਦੇ ਹੋ ਜਦ ਤੁਹਾਨੂੰ ਵਿਹਲ ਮਿਲਦਾ, ਸਾਡਾ ਬਾਪ ਵੀ ਬੜਾ ਮੰਤਰ ਜਪਦਾ ਸੋਹੰਗ ਦਾ, ਪਰ ਉਹਦਾ ਕ੍ਰੋਧ ਨੀ ਜਾਂਦਾ। ਤੁਸੀਂ ਬੜੇ ਤੁਸੀਂ ਦੱਸੋ ਤੁਸੀਂ ਕਿੱਦਾਂ? ਮੈਂ ਤਾਂ ਆਪਣੇ ਬਾਪ ਨੂੰ ਤੁਹਾਡੇ ਕੋਲ ਭੇਜਣਾ ਚਾਹੁੰਦਾ। ਕਹਿੰਦੇ ਅਸੀਂ ਨੀ, ਅਸੀਂ ਉੱਥੇ ਇੱਕ ਤਾਂ ਇਕੱਠੇ ਹੁੰਦੇ ਹਾਂ ਦਿੱਲੀ ਲਾਜਪਤ ਨਗਰ, ਉੱਥੇ ਉਹਨਾਂ ਨੂੰ ਭੇਜ ਦੀ। ਉਹ ਫਿਰ ਉੱਥੇ ਆ ਗਿਆ, ਉਹ ਫਿਰ ਕਈ ਵਾਰ ਆਉਂਦਾ ਰਿਹਾ ਬੜੀ ਗਾਈਡੈਂਸ ਲਈ, ਐਡਾ ਪਿਆਰਾ ਭਗਤ ਉਹ ਸਾਰਾ। ਉਥੋਂ ਬਾਅਦ ਸਾਡੇ ਬਿਆਸ ਖਾੜਿਆਂ ਚ ਮੁਸਲਮਾਨ ਆਉਣ ਲੱਗ ਪਏ, ਅਭਿਆਸੀ ਜਿਹੜੇ ਪਿਛਲੇ ਜਨਮ ਦੇ ਹੋਣ ਸਾਰੇ ਇਕੱਠੇ ਹੋ ਜਾਂਦੇ, ਜਿਨ ਕੋ ਪੂਰਬੇ ਲਿਖਿਆ ਸਿਆਏ ਮਿਲੇ ਗੁਰਪਾਸ। ਇਸ ਤਰ੍ਹਾਂ ਸਾਡੇ ਕੋਲ ਇੰਨੀਆਂ ਚੀਜ਼ਾਂ ਪਹੁੰਚ ਰਹੀਆਂ ਵੀ ਸਾਰੇ ਹੀ ਭਗਤੀ ਲੈ ਰਹੇ ਤੁਰੀ ਆ ਰਹੀ। ਜੁਗਾਂ ਜੁਗਾਂ ਚ ਜਿਹੜੇ ਭਗਤ ਆਏ ਆ ਉਹਨਾਂ ਕੋਲ ਬਾਣੀ ਨੀ ਸੀ ਕੋਈ। ਬਾਬਾ ਨਾਨਕ ਆਪ ਲਿਖਦਾ ਵੀ ਸਾਡੀ ਸਿੱਖੀ ਕਿੱਦਾਂ ਦੀ ਸੀ, ਉਹਦਾ ਸ਼ਬਦ ਲਿਖਦਾ ਸੇਖ ਸਭਾ ਦੇਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣੇ ਵੇਰਾ ਵੇਰ ਇਤ ਰੰਗੇ ਨਾਚੂ ਰੱਖ ਰੱਖ ਪੈਰ। ਬਾਬਾ ਨਾਨਕ ਕਹਿੰਦਾ ਮੇਰੇ ਵੇਲੇ ਦੀ ਸੰਗਤ ਕਿੱਦਾਂ ਦੀ? ਹੁਣ ਸ਼ਬਦ ਦੇ ਰਿਹਾ ਕਿ ਸਾਰੀ ਸਿੱਖ ਸਭਾ ਜਿਹੜੀ ਹੁੰਦੀ, ਇੱਥੇ ਇੱਕ ਲਫ਼ਜ਼ ਫੜਨ ਦੀ ਲੋੜ ਹੈ। ਜਿਹੜੇ ਅਸੀਂ ਸਿੱਖ ਸਭਾ ਹੈ, ਜਿੱਦਾਂ ਹਿੰਦੂ ਮਹਾਂਸਭਾ, ਸਾਰੀਆਂ ਸਿੱਧ ਸਭਾ, ਬੜੀਆਂ ਬੜੀਆਂ ਸਭਾ ਹੁੰਦੀਆਂ ਸੀ, ਤੇ ਇਹ ਜਿਹੜੀਆਂ ਸਭਾ ਹੁੰਦੀਆਂ ਸੀ ਨਾ ਤੁਰੀਆਂ ਆ ਰਹੀਆਂ। ਬਾਬਾ ਨਾਨਕ ਨਾ ਆਣ ਕੇ ਫਿਰ ਬਾਣੀ ਚ ਇਹ ਲਫ਼ਜ਼ ਲਿਆਂਦਾ ਵੀ ਇੱਕ ਸਿੱਖ ਸਭਾ ਹੈ। ਸਿੱਖ ਸਭਾ ਉਹ ਜਿਹਨੇ ਦੀਖਿਆ ਗੁਰੂ ਕੋਲੋਂ ਲੈ ਕੇ ਦੀਖੀਅਤ ਸਿੱਖ ਬੈਠ ਕੇ, ਤੇ ਉਹ ਜਿਹੜਾ ਦੀਖੀਅਤ ਮੰਤਰ ਮਿਲਦਾ ਹੈ ਉਹਦਾ ਜਪ ਕਰਦੇ ਹੋਣ, ਉਹਨੂੰ ਸਿੱਖ ਸਭਾ ਦੀਖਿਆ ਕਾ ਪਾਓ। ਉਹ ਜਿਹੜਾ ਗੁਰਮੰਤਰ ਸਾਡਾ ਚੁੱਖਰਾ ਗੁਰੂ ਨਾਨਕ ਨੂੰ ਆਇਆ, ਉਹ ਫਿਰ ਗਾਂ ਸਾਰੇ ਸਿੱਖ ਜਪਦੇ ਸੀ, ਉਹਨੂੰ ਸਿੱਖ ਸਭਾ ਕਹਿੰਦੇ ਸੀ। ਇਸ ਸਿੱਖ ਸਭਾ ਨੂੰ ਹੀ ਖੰਡੇ ਬਾਟੇ ਥਾਣੀ ਜਦੋਂ ਪੌਲ ਹੋ ਗਈ, ਇੱਥੋਂ ਪਹਿਲਾਂ ਸਾਰੇ ਗੁਰੂਆਂ ਚ ਸਿੱਖ ਸਭਾ ਮੰਨੀ ਜਾਂਦੀ ਸੀ, ਪਰ ਜਦੋਂ ਗੋਬਿੰਦ ਰਾਏ ਦਾ ਨਾਂ ਬਦਲ ਕੇ ਗੋਬਿੰਦ ਸਿੰਘ ਰੱਖਤਾ ਨਾ ਉਹਨਾਂ ਪੰਜਾਂ ਸੂਰਿਆਂ ਨਾਲ, ਪੰਜਾਂ ਪਿਆਰਿਆਂ ਨਾਲ, ਕਹਿੰਦੇ ਅੱਜ ਤੂੰ ਤੇਰਾ ਨਾਂ ਗੋਬਿੰਦ ਰਾਏ ਨਹੀਂ ਹੈ, ਅੱਜ ਤੱਕ ਤੇਰਾ ਨਾਂ ਗੋਬਿੰਦ ਸਿੰਘ ਹੈ, ਉਦੋਂ ਤੂੰ ਇਹ ਸਿੰਘ ਸਭਾ ਲਹਿਰ ਚੱਲੀ ਫਿਰ। ਸਿੱਖ ਸਭਾ ਗੁਰੂ ਨਾਨਕ ਤੋਂ ਤੁਰੀ ਆ ਰਹੀ ਹੈ, ਪਰ ਸਭਾ ਸਿੱਖ ਕਿਉਂਕਿ ਪਿੱਛੇ ਸਿੰਘ ਆਉਣ ਲੱਗ ਪਿਆ, ਬੀਬੀਆਂ ਦੇ ਨਾਂ ਕੌਰ ਹੋਣ ਲੱਗ ਪਏ, ਇਸ ਕਰਕੇ ਥੋੜੀ ਜਿਹੀ ਇਹ ਚੇਂਜ ਆਈ, ਔਰ ਕੰਨ ਦੇ ਮੰਤਰ ਦੇਣ ਦੀ ਬਜਾਏ ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ ਦਸਮ ਪਾਤਸ਼ਾਹ ਨਾਲ, ਤੇ ਉਹ ਖੰਡੇ ਬਾਟੇ ਦੀ ਪੌਲ ਥਾਣੀ ਫਿਰ ਮੰਤਰ ਮਿਲਣ ਲੱਗ ਪਿਆ ਫਤਿਹ ਦੇ ਵਿੱਚ। ਤੋ ਇਹ ਜਿਹੜੀ ਸਿੱਖ ਜਿਹੜਾ ਚਾਹ ਚੜਿਆ ਰਹਿੰਦਾ ਸੀ ਹਰ ਸਿੱਖ ਨੂੰ ਵੀ ਸਿੱਖ ਸਭਾ ਜਾਂ ਸੰਗਤ ਚ ਬੈਠ ਕੇ ਨਾਮ ਚ ਪਵੇ। ਸੰਗਤ ਕੈਸੀ ਸੀ? ਬਾਬਾ ਨਾਨਕ ਕਹਿੰਦਾ ਜਦੋਂ ਇਹੋ ਜਿਹੇ ਸਿੱਖ ਬੈਠੇ ਹੁੰਦੇ ਸੀ, ਮੈਂ ਵੀ ਗਰੀਬੀ ਭਾਵਨਾ ਆਣ ਕੇ ਤੇ ਵਿੱਚ ਬੈਠ ਕੇ ਤੇ ਆਹ ਚੀਜ਼ ਮੈਂ ਵੀ ਕਰਨਾ ਪੈਂਦਾ ਸੀ। ਨਾਨਕ ਆਖਣੇ ਵੇਰਾ ਵੇ, ਬਾਬਾ ਨਾਨਕ ਕਹਿੰਦਾ ਮੈਂ ਵੀ ਫਿਰ ਬਾਰ ਬਾਰ ਨਾਮ ਜਪਦਾ ਸੀ, ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ। ਇਹ ਮੰਤਰ ਅਪੀਏ ਬਾਰੰਗ ਬਾਰ ਬਾਰ ਪ੍ਰਭ ਜਪੀਏ। ਬਥੇਰਾ ਸੁਖਮਣੀ ਸਾਹਿਬ ਚ ਲਿਖੀਏ ਤੁਕ ਵੀ ਬਾਰੰਗ ਬਾਰ ਬਾਰ ਪ੍ਰਭ ਜਪੀਏ। ਇਹ ਕਹਿੰਦੇ ਨਹੀਂ ਬਾਰੰਗ ਬਾਰ ਬਾਰ ਪਾਠ ਕਰੀਏ। ਕਿਤੇ ਟਿਕਾਣਾ ਹੈ ਨਾ ਪਾਠਾਂ ਦਾ? ਉਸੇ ਪਾਠ ਚ ਲਿਖਿਆ ਬਾਰੰਗ ਬਾਰ ਬਾਰ ਪ੍ਰਭ ਜਪੀਏ। ਕਹਿੰਦੇ ਨਹੀਂ ਜੀ ਬਾਰੰਗ ਬਾਰ ਸੁਖਮਣੀ ਸਾਹਿਬ ਦਾ ਪਾਠ ਕਰੀਏ। ਸਿੱਖੀ ਸਿੱਖੀ ਦਾ ਉਹ ਜ਼ੀਰੋ ਲੈਵਲ ਹੋ ਗਿਆ ਨਾਮ ਜਪਣ ਦਾ, ਕਿਉਂਕਿ ਸਾਨੂੰ ਐਡਾ ਭਲੇਵੇਂ ਐਸਾ ਭਰਮ ਚ ਪਾਇਆ ਇਹਨਾਂ ਪੁਜਾਰੀ ਟੋਲੇ ਨਾ, ਅਸੀਂ ਆਪਣੀਆਂ ਜਵਾਨੀਆਂ ਖਰਾਬ ਕਰ ਲਈਆਂ ਇਹਨਾਂ ਦੇ ਭਰਮਾਂ ਚ। ਕਿਤੇ ਗੁਰੂ ਦੀ ਕਿਰਪਾ ਨਾ, ਜਿੱਦਾਂ ਹੁਣ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਹੋਸ਼ ਆ ਰਹੀ ਹੈ, ਅਸੀਂ ਨੀ ਚਾਹੁੰਦੇ ਵੀ ਸਾਡੀ ਅਗਲੀ ਪੀੜ੍ਹੀ ਖਤਮ ਹੋ ਜਾਏ। ਅਸੀਂ ਤੇ ਠੀਕ ਹੈ ਮਹਾਰਾਜ ਨੇ ਜਾ ਖੋਲਤੀ, ਪਰ ਅਸੀਂ ਅਗਲੀ ਪੁਸ਼ਤ ਨੀ ਖਰਾਬ ਹੋਣ ਦਿੰਦੇ। ਅਸੀਂ ਪੂਰੀ ਐਜੂਕੇਸ਼ਨ ਪੂਰੀ ਬਾਣੀ ਜੋ ਕਹਿੰਦੀ ਅਸੀਂ ਆਪਣੇ ਵੱਲੋਂ ਡਿਸਓਨੈਸਟੀ ਨੀ ਕਰਨੀ। ਜੋ ਸਾਨੂੰ ਮਹਾਰਾਜ ਨੇ ਗਿਆਨ ਭੇਜਿਆ ਅਸੀਂ ਖਾਵੇ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਏ। ਅਸੀਂ ਸ਼ਬਦ ਮੈਂ ਕੱਢ ਕੇ ਸੁਣੇ ਵੀ ਬਾਬਾ ਨਾਨਕ ਨਾ ਕੀ ਕਿਹੜਾ ਗੁਰਮੰਤਰ ਜਪਿਆ ਸੀ, ਉਹਨੇ ਕਿੱਦਾਂ ਜਪਿਆ ਸੀ, ਔਰ ਉਹ ਕਿਸ ਤਰ੍ਹਾਂ ਗਰੀਬੀ ਚ ਜਪਦਾ ਸੀ, ਔਰ ਸੰਗਤ ਕੀ ਕਰਦੀ ਸੀ ਉਸ ਵੇਲੇ? ਬਾਣੀ ਦੇ ਪਾਠ ਨੀ ਸੀ ਕਰਦੀ, ਕੀਰਤਨ ਨੀ ਸੀ, ਕੋਈ ਗਾਉਣ ਵਾਲਾ ਹੁੰਦਾ ਹੀ ਨੀ ਸੀ। ਸਾਰੇ ਸਿੱਖ ਬੈਠ ਕੇ ਆ ਸੀ ਸਿੱਖ ਸਭਾ ਦੇਖਿਆ ਕਾ ਪਾਉ ਗੁਰਮੁਖੇ ਸੁਣਨਾ ਸਾਚਾ ਨਾਉ ਨਾਨਕ ਆਖਣੇ ਵੇਰਾ ਵੇਰ ਇਤ ਰੰਗੇ ਨਾਚੂ ਰੱਖ ਰੱਖ ਪੈ। ਇਸ ਸ਼ਬਦ ਚ ਬਾਬੇ ਨਾਨਕ ਨਾਲ ਸਭ ਤੋਂ ਪਹਿਲਾਂ ਤਪਲੇ ਦੀਆਂ ਜੜਾਂ ਵੱਡੀਆਂ, ਬਾਜੇ ਦੀਆਂ ਜੜਾਂ ਵੱਡੀਆਂ, ਔਰ ਗੁਰੂ ਨਾਨਕ ਦੇ ਸਾਹਮਣੇ ਬਾਜੇ ਤਪਲੇ ਮਾਰ ਭਗਤੀ ਕਰ ਰਹੇ ਸੀ ਸਾਰੇ। ਮੀਰਾਬਾਈ ਨਾਲ ਗਾਗਾ ਕ੍ਰਿਸ਼ਨ ਦੀ ਭਗਤੀ ਕੀਤੀ, ਸਾਰੇ ਥਾਂ ਗਾਉਣਾ ਹੀ ਪ੍ਰਧਾਨ ਸੀ। ਬਾਬੇ ਨਾਨਕ ਨਾਲ ਪਹਿਲਾਂ ਤੇ ਬਾਣੀ ਦਿੱਤੀ, ਇੱਕ ਗਾਵੇ ਰਾਗ ਭਰੀਆਂ ਰਾਗ ਨਾ ਭੀਜਈ, ਹਰ ਭਗਤੀ ਅਸਨੇ ਗੁਰਮੁਖੇ ਕੀਜਈ। ਬਾਬੇ ਨਾਨਕ ਦੀ ਪੌੜੀ, ਇੱਕ ਗਾਵੇ ਰਾਗ ਭਰੀਆਂ ਰਾਗ ਨਾ ਭੀਜਈ, ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ, ਲਾਹਾ ਨਾਮ ਸੰਸਾਰ। ਉਸ ਪੌੜੀ ਪੜ ਕੇ ਸਾਨੂੰ ਗੁਰੂ ਨਾਨਕ ਨੂੰ ਤੇ ਸਮਝਾਇਆ ਜਾ ਰਿਹਾ ਹੀ ਨਹੀਂ ਹੈ, ਉਹ ਜੋ ਸ਼ਬਦਾਂ ਚ ਕਹਿ ਰਿਹਾ ਸਾਰੀ ਸਿੱਖੀ ਉਹਦੇ ਉਲਟ ਕੰਮ ਕਰਾ ਰਹੀ ਹੈ ਪੁਜਾਰੀ ਟੋਲਾ ਸਾਥੋਂ। ਉਹ ਕਹਿੰਦਾ ਮੈਂ ਤਪਲਾ ਨੀ ਵਜਾਉਣਾ, ਮੇਰਾ ਤਪਲੇ ਦੇ ਦੋ ਪੁੜੇ ਕਿਹੜੇ ਹੈ? ਸਤ ਸੰਤੋਖ ਵੱਜੇ ਦੋਏ ਤਾਲ, ਸਤ ਸੰਤੋਖ ਵੱਜੇ ਦੋਏ ਤਾਲ। ਆ ਮੇਰੇ ਦੋ ਤਾਲਮ ਆਪਣੀ ਜ਼ਿੰਦਗੀ ਚ ਸਤ ਤੇ ਸੰਤੋਖ ਦੇ ਦੋ ਪੁੜੇ ਬਣਾ ਕੇ ਮੈਂ ਸਤ ਤੇ ਸੰਤੋਖ ਵਾਲਾ ਗੁਣ ਗ੍ਰਹਿਣ ਕੀਤਾ ਹੈ। ਤੇ ਆ ਦੇਖ ਲੋ ਤੁਸੀਂ ਪੁਜਾਰੀ ਟੋਲੇ ਦੇ ਪੁਜਾਰੀ, ਕਿਸੇ ਨੂੰ ਸੰਤੋਖ ਹੈ? ਬਾਬਾ ਨਾਨਕ ਕਹਿੰਦਾ ਹੁੰਦਾ, ਔਰ ਸਭ ਤੋਂ ਜ਼ਿਆਦਾ ਇਹ ਤਪਲੇ ਵਜਾਉਣ ਵਾਲੇ ਹੋਣਗੇ, ਰਾਗੀ ਹੋਣਗੇ, ਇਹੋ ਜਿਹੇ, ਇਹਨਾਂ ਨੂੰ ਸਬਰ ਨਹੀਂ ਹੈ।
ਸਤ ਸੰਤੋਖ ਵੱਜੇ ਦੋਏ ਤਾਲ।
ਔਰ ਜਿਸ ਵੇਲੇ ਬਾਬਾ ਤੁਰਦਾ ਸੀ ਖੱਬੇ ਤੇ ਵਾਹ ਸੱਜੇ ਤੇ ਗੁਰੂ ਕਰਕੇ, ਔਰ ਐਸਾ ਗੁਰਮੰਤਰ ਦਾ ਤੌਰਾ ਤੁਰਦਾ ਸੀ, ਉਹਦੇ ਪੈਰਾਂ ਚ ਅਨਹਦ ਸ਼ਬਦ ਵੱਜਣ ਲੱਗ ਪੈਂਦਾ ਸੀ, ਸਾਰਾ ਸ਼ਬਦ ਸਰੀਰ ਨਾਲ ਭਰ ਕੇ ਉਹ ਸ਼ਬਦ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਤੁਰਦਾ ਮਸਤਾਨੀ ਚਾਲ ਜਾਂਦਾ ਸੀ। ਆਪ ਉਹ ਲਿਖਦਾ ਵੀ ਤੁਸੀਂ ਬਾਹਰਲੇ ਬਾਜੇ ਵਜਾਉਣ ਡਏ ਹੋ,
ਆ ਪੈਰੀ ਬਾਜਾ ਸਦਾ ਨਿਹਾਲ, ਪੈਰੀ ਬਾਜਾ ਸਦਾ ਨਿਹਾਲ।
ਗੁਰੂ ਕਾਲ ਵੇਲੇ ਸਾਰੀ ਸਿੱਖੀ ਦੀ ਇਹ ਹਾਲਤ ਸੀ, ਨਾਮ ਜਪ ਜਪ ਕੇ ਉਹਨਾਂ ਦੇ ਅੰਦਰ ਸਭ ਚੀਜ਼ ਹੋ ਰਹੀ ਸੀ। ਸਤ ਸੰਤੋਖ ਵੱਜੇ ਦੋਏ ਤਾਲ, ਪੈਰੀ ਬਾਜਾ ਸਦਾ ਨਿਹਾਲ, ਸਿੱਖ ਸਭਾ ਦੇਖਿਆ ਕਾ ਪਾਓ ਗੁਰਮੁਖੇ ਸੁਣਨਾ ਸਾਚਾ ਨਾਉ, ਇਹ ਤਰੰਗੇ ਨਾਚੂ ਰੱਖ ਨਾਨਕ ਆਖਣੇ ਵੇਰਾ ਵੇਰ, ਇਹ ਤਰੰਗ ਨਾਚੂ ਰੱਖ ਰੱਖ ਪੈਰ। ਸੋ ਇਹ ਭਗਤੀ ਕਰਦੇ ਸੀ ਸਾਰੇ, ਬਾਣੀਆਂ ਨੀ ਸੀ ਪੜ੍ਹਦੇ, ਕੀਰਤਨ ਨੀ ਸੀ ਕਰਦੇ। ਸੁਣਨਾ ਸਾਰਾ ਕੁਛ ਮੁਬਾਰਕ ਹੈ, ਸਭ ਕੁਛ ਕਰੋ, ਪਰ ਜੋ ਸਾਰੀ ਚੀਜ਼ ਕਹਿੰਦੀ ਹੈ ਹੌਲੀ ਹੌਲੀ ਉਹਦੇ ਲੱਗੋ ਤੇ ਸਹੀ, ਚਲੋ ਨਾ ਵੀ ਲੱਗੋ ਪਰ ਉਹਨੂੰ ਐਕਸੈਪਟ ਤੇ ਕਰੋ ਕਿ ਤੁਸੀਂ ਉਹਦੇ ਅਗੇਂਸਟ ਹੀ ਸਾਰੀਆਂ ਚੀਜ਼ਾਂ ਸਾਰਾ ਜ਼ੋਰ ਲਾ। ਅਸੀਂ ਇਹ ਨੀ ਕਹਿੰਦੇ ਭਾਗਾ ਨਾ ਜਪੇਗਾ ਬੰਦਾ, ਪਰ ਇਹ ਤੇ ਨੀ ਵੀ ਉਹ ਬਾਬਾ ਨਾਨਕ ਜੋ ਬਾਣੀ ਚ ਕਹਿੰਦਾ ਉਹਨੂੰ ਸੁਣਨ ਤੋਂ ਵੀ ਤੁਸੀਂ ਇਨਕਾਰ ਕਰ ਦੋ, ਵੀ ਤੁਸੀਂ ਸਬਰ ਨਾਲ ਸੁਣ ਤੇ ਲਾਓ। ਵੀ ਇਹ ਜੋ ਕਰਨ ਵਾਲਾ ਕੰਮ ਹੈ ਨਹੀਂ ਹੁੰਦਾ ਨਾ ਸਹੀ, ਕਿਉਂਕਿ ਇਹ ਸੌਖਾ ਕੰਮ ਹੈ ਵੀ ਸਾਰਾ ਕੁਛ ਕਰੋ, ਲੇਕਿਨ ਇਹ ਕਰਦੇ ਹੋਏ ਏਮ ਜਿਹੜਾ ਸਾਡਾ ਲਕਸ਼ ਹੈ ਗੋਲ ਹੈ ਉਹ ਤੇ ਇਹ ਸਮਝੋ ਨਾ ਵੀ ਸਾਡਾ ਗੋਲ ਆ ਹੋਣਾ ਹੈ, ਅਸੀਂ ਪਾਠਾਂ ਨਾਲ ਮਗਨ ਹੋਣਾ ਨਹੀਂ ਸਿੱਖਣਾ, ਅਸੀਂ ਸਿੱਖਣਾ ਹੈ
ਮਗਨ ਭੈ ਊਹਾਂ ਸੰਗ ਮਾਤੇ, ਮਗਨ ਭੈ ਊਹਾਂ ਸੰਗ ਮਾਤੇ, ਓਤ ਪੋਤ ਲਪਟਾਈ, ਓਤ ਪੋਤ ਲਪਟਾਈ ਰਹਾਓ। ਓਤ ਪੋਤ ਕਹਿੰਦੇ ਆ ਕਦੀ ਪਿੰਡਾਂ ਥਾਂ ਚ ਜੁਲਾਏ ਦਾ ਬੁਣਿਆ ਖੇਸ, ਖੇਸ ਬੁਣਦੇ ਆ ਨਾ ਜੁਲਾਹਾ, ਇੱਕ ਤੰਦ ਸਿੱਧੇ ਜਾਂਦੇ ਹੈ, ਇੱਕ ਦੰਦ ਫਿਰ ਕਰੋਸ ਵਾਈਜ਼ ਉਹ ਹੇਠੋਂ ਤੋਂ, ਜਿਹੜਾ ਕਰੋਸ ਵਾਈਜ਼ ਤੰਦ ਜਾਏਗਾ ਉਹ ਇੱਕ ਤੰਦ ਦੇ ਉੱਤੋਂ ਦੀ ਅਗਲੇ ਦੇ ਹੇਠੋਂ ਦੀ, ਉੱਤੋਂ ਦੀ ਉੱਤੋਂ ਦੀ ਉੱਥੋਂ ਦੀ ਹੇਠੋਂ ਦੀ, ਇਹਨੂੰ ਕਹਿੰਦੇ ਆ ਓਤ ਪੋਤ। ਏਦਾਂ ਤੂੰ ਜਿਹੜਾ ਗੁਰਮੰਤਰ ਜਪ ਰਿਹਾ ਨਾ ਉਹਦੇ ਚ ਤੰਦਾਂ ਅੰਗ ਹੈ, ਖੇਤ ਓਤ ਪੋਤ ਹੋ ਜਾ ਫੇਰ ਤੂੰ ਮਗਨ ਹੋਏਗਾ। ਓਤ ਪੋਤ ਲਪਟਾਈ, ਓਤ ਪੋਤ ਲਪਟਾਈ, ਆਹ ਇਹ ਸ਼ਬਦ ਸ਼ੁਰੂ ਇੱਥੋਂ ਹੋਇਆ ਹੈ। ਰਹਾਓ ਦੀ ਤੁਕ ਤੱਕ ਜਾਵਾਂਗੇ, ਅਗਲੀਆਂ ਬੈਠਕਾਂ ਚ ਸਾਰਾ ਇਹਦਾ ਗਿਆਨ ਲਾਂਗੇ ਵੀ ਮਹਾਰਾਜ ਅਸੀਂ ਤੇ ਅੱਖਾਂ ਮੀਟਦੇ ਆ, ਅੰਦਰ ਘੁੱਗੂ ਘੁੰਗ ਹਨੇਰਾ ਘੋਟਾ ਹੈ, ਤੇ ਤੂੰ ਲਿਖਣ ਡਿਆ ਸਤੇ ਗੁਰ ਸਭ ਦੇ ਓਜਾਰ ਦੀ, ਸਾਨੂੰ ਤੂੰ ਆਹ ਲਾਈਨ ਦੇ, ਅੰਦੀ ਕੋਠੀ ਤੇਰਾ ਨਾਮ ਨਹੀਂ। ਬਾਬੇ ਨਾਨਕ ਵਾਲੀ ਲਾਈਨ ਸਾਡੇ ਤੇ ਵਰਦੀ ਹੈ, ਇਹ ਮਹਾਰਾਜ ਕਿਉਂ ਮਿਹਰ ਕਰ, ਇਹ ਦੱਸ ਦੀਪ ਦੀਵਾ ਦੀਵਾ ਕੀ ਹੈ, ਇਹ ਅੰਦਰ ਰਤਨ ਕੋਠਣੀ ਕੀ ਖੁੱਲਦੀ ਹੈ। ਹੁਣੇ ਅਭਿਆਸ ਖਾੜਿਆਂ ਚ ਸਾਨੂੰ ਗਾਈਡੈਂਸ ਮਿਲੀ ਸੀ ਚੁਗ ਲੈ ਮੋਤੀ, ਉਹ ਵਾਕਿਆ ਹੀ ਹੋਈ ਸ਼ਬਦ ਹੈ, ਰਤਨ ਕੋਠੜੀ ਖੁੱਲੀ ਹੋਣੀ ਪਾ, ਜਪਦੇ ਜਪਦੇ ਅੰਦਰਲੇ ਬੰਨੇ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਗਾਹ ਡਿਸਕਸ ਕਰਾਂਗੇ ਤਾਂ ਕਿ ਅਸੀਂ ਸਾਨੂੰ ਵੀ ਚਾਅ ਪੈਦਾ ਹੋਵੇ। ਉਹ ਹੈ ਬਾਬਾ ਨਾਨਕ ਲਿਖਦਾ, ਜਿਨ੍ਹਾਂ ਦੇ ਧੁਰ ਦੇ ਕਰਮ ਹੈ ਇੱਕ ਅੰਦਰ ਸਰਵਰ ਹੈ, ਜਿਹੜਾ ਹੰਸ ਹੁੰਦਾ ਨਾ ਉਹ ਮੋਤੀ ਚੁਗਦਾ, ਜਿਹੜਾ ਉਹਦੇ ਬਰੋਬਰ ਦਾ ਬਗਲਾ ਹੁੰਦਾ ਉਹ ਡੱਡੀਆਂ ਖਾਂਦਾ, ਸ਼ਕਲ ਇੱਕੋ ਜਿਹੀ ਹੁੰਦੀ ਹੈ, ਕੋਈ ਪੁਜਾਰੀ ਬਣ ਜਾਂਦਾ ਕੋਈ ਭਗਤ ਬਣ ਜਾਂਦਾ, ਸ਼ਕਲ ਇੱਕੋ ਜਿਹੀ ਹੋਗੀ ਸਾਰਿਆਂ, ਇਸ ਕਰਕੇ ਉਹ ਜਿਹੜਾ ਉਹ ਜਿਹੜਾ ਭਗਤ ਹੈ ਉਹਨੇ ਭਗਤੀ ਕਰਨੀ ਹੈ, ਆ ਜਿਹੜੇ ਪੁਜਾਰੀ ਉਹਨਾਂ ਨੇ ਡੱਡੀਆਂ ਹੀ ਖਾਣੀਆਂ। ਹੁਣ ਇੱਕੋ ਜਿਹੇ ਦੋਨੋਂ ਸ਼ਕਲਾਂ ਇੱਕੋ ਜਿਹੀਆਂ ਐਨ, ਉਹ ਮੱਖਣ ਦਾ ਰੰਗ ਵੀ ਚਿੱਟਾ ਹੀ ਹੁੰਦਾ ਤੇ ਉਧਰ ਕਪਾਹ ਦਾ ਰੰਗ ਵੀ ਚਿੱਟਾ ਹੀ ਹੁੰਦਾ, ਪੁਜਾਰੀਆਂ ਨੇ ਕਪਾਹ ਹੀ ਸੰਘ ਚ ਤੁੰਨਣੀ ਹੈ, ਭਗਤੀ ਤੇ ਮਾਖਣ ਸੰਤਨ ਮਾਖਣ ਖਾਇਓ। ਅਸੀਂ ਚੀਜ਼ਾਂ ਤਾਂ ਕੱਢ ਰਹੇ ਹਾਂ ਭਈ ਇੱਥੇ ਜਿਹੜੀ ਚੀਜ਼ ਹੈ ਹਰ ਸ਼ਬਦ ਵਰਤੇਗਾ। ਬਾਬਾ ਨਾਨਕ ਲਿਖਦਾ ਆ ਜਿਹੜੇ ਇਕੱਠੇ ਹੋ ਰਹੇ ਅਸੀਂ ਵਿਆਹ ਚ, ਇੱਕ ਪਿਛਲੇ ਜਨਮਾਂ ਦਾ ਸੰਯੋਗ ਹੈ, ਸਰਵਰ ਹੰਸ ਤੁਰੇ ਹੀ ਮੇਲਾ, ਖਸਮੇ ਇਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਚੁਗ ਲੈ ਮੋਤੀ, ਗਾਈਡੈਂਸ ਮਿਲ ਰਹੀ ਸਾਨੂੰ, ਸਰਵਰ ਅੰਦਰ ਹੀਰਾ ਮੋਤੀ, ਔਰ ਮਹੱਲੇ ਪਹਿਲਾ ਸਾਨੂੰ ਗਾਈਡ ਕਰ ਰਿਹਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਪਰ ਬਗਲਾ ਰਾਗ ਬਗਲਾ ਕਾਗ ਨਾ ਰਹੀ ਸਰਵਰ, ਕਿਉਂ ਉਹ ਹੋਵੇ ਅੱਤ ਸਿਆਣਾ, ਉਹ ਉੱਥੇ ਨਹੀਂ ਆ ਸਕਦਾ ਵਿਆਹ ਚ, ਬਗਲਾ ਕਾਗ ਨਾ ਰਹੀ ਕਿਉਂ ਉਹਨਾਂ ਹੋਰ ਉਹ ਖਾਣਾ, ਬਾਬਾ ਨਾਨਕ ਲਿਖ ਰਿਹਾ। ਸੋ ਸਰਵਰ ਅੰਦਰ ਹੀਰਾ ਮੋਤੀ, ਸੋ ਤੁਸੀਂ ਨਾਮ ਜਪ ਕੇ ਦੇਖੋ ਤੁਹਾਨੂੰ ਸ਼ਾਬਾਸ਼ ਮਿਲੇਗੀ, ਤੁਹਾਨੂੰ ਗਾਈਡੈਂਸ ਹੋਏਗੀ, ਐਸਾ ਤੁਹਾਡਾ ਸੁਯੋਗ ਤੁਸੀਂ ਬਾਅਦ ਚ ਸਮਝੋਗੇ। ਉਹ ਯਾਰ ਇਹ ਤੇ ਵਾਕਿਆ ਗੱਲ ਠੀਕ ਹੀ ਹੈ, ਉਹ ਬਹੁਤ ਉਹ ਸਤਿਗੁਰ ਸਤਿਗੁਰ ਦਿਆਲ ਹੈ, ਲੇਕਿਨ ਸਾਨੂੰ ਰਾਹ ਨਹੀਂ ਦੱਸਿਆ ਜਾ ਰਿਹਾ, ਔਰ ਉਹ ਰਾਹੇ ਤੂੰ ਭੁਲਾਉਣ ਵਾਲਾ ਵੀ ਉਹ ਹੈ ਤੇ ਪਾਉਣ ਵਾਲਾ ਵੀ ਉਹੀ ਹੈ। ਇਸ ਕਰਕੇ ਕਿਸੇ ਨਾਲ ਨਫ਼ਰਤ ਨਾ ਕਰੋ, ਪਿਆ ਜਿੱਤ ਕੋ ਲਾਇਆ ਤੇਤੀ ਲਾਗਾ, ਪਰ ਅੱਗੇ ਇੱਕ ਹੋਰ ਕੰਡੀਸ਼ਨ ਹੈ, ਮਤੇ ਸਮਝ ਲੋ ਜੀ ਲੱਗੀਆਂ ਜਿੱਦਾਂ ਠੀਕ ਹੈ, ਨਹੀਂ ਕਹਿੰਦੇ ਤੁਹਾਡੇ ਮੰਦੇ ਭਾਗ ਹੈ, ਇਹ ਨਾ ਤੇ ਕਹਿ ਜਿੱਤ ਕੇ ਲਾਇਆ ਸਨ ਤੇ ਤੁਹਾਨੂੰ ਲੱਗਣ ਦੀ ਲੋੜ ਨਹੀਂ ਹੈ, ਨਹੀਂ ਅਗਲੀ ਧੁੱਕ ਹੈ, ਕਹਿੰਦਾ ਤੁਸੀਂ ਮੰਦੇ ਭਾਗਾਂ ਵਾਲੇ ਹੋ, ਇਹਦਾ ਮਤਲਬ ਇਹ ਨਹੀਂ ਹੈ ਵੀ ਜਿੱਤ ਕੋ ਲਾਇਆ ਤੇ ਅਗਲੀ ਧੁੱਕ ਹੈ, ਜਿੱਤਣ ਜਿਹਨੇ ਮਤਲਬ ਦੇਣਾ ਉਹ ਹੈ ਜਿੱਤ ਕੋ ਲਾਇਆ ਤੇਤੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਅਸੀਂ ਭਾਗਾਂ ਵਾਲੇ ਬਣਨੇ, ਅਸੀਂ ਅਨਲੱਕੀ ਕਿਉਂ ਬਣਨਾ, ਅਸੀਂ ਸੇਵਕ ਅਸੀਂ ਹੋਰ ਬਰਾਸਤਾ ਗ੍ਰਹਿਣ ਕਰਨਾ ਇਹ ਨੀ ਹੈ ਜਿਤ ਕੋਲ ਠੀਕ ਹੈ ਹੋ ਰਿਹਾ ਪਾਣੀ ਚ ਪਰ ਜਿਹੜੀ ਚੀਜ਼ ਦਾ ਅਸੀਂ ਗ੍ਰਹਿਣ ਆ ਜਾਏ ਕਿਉਂਕਿ ਤਿੰਨ ਚਾਰ ਫੈਕਟਰ ਹੈ ਜਿਹੜੇ ਕਿ ਬੜੇ ਹਾਵੀ ਹੋ ਰਹੇ ਨੇ ਪੂਰਬਲੇ ਕਰਮ ਔਰ ਨਾਮ ਜਪਣ ਵਾਲਿਆਂ ਦੀ ਸੰਗਤ ਔਰ ਉਹਦਾ ਗੁਰਪ੍ਰਸਾਦ ਉਹਦੀ ਮਿਹਰ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਜੇ ਨਹੀਂ ਪਿਛਲਾ ਅਸੀਂ ਹੁਣ ਵੀ ਬਣਾ ਸਕਦੇ ਹਾਂ ਨਾਮ ਜਪਣ ਵਾਲਿਆਂ ਦਾ ਸੰਗਤ ਕਰੋ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਸਾਨੂੰ ਖੁੱਲ੍ਹਾ ਸਾਰੀਆਂ ਬਹੁਤ ਕੁਛ ਹੋ ਸਕਦਾ ਹੈ ਲੇਕਿਨ ਸਾਨੂੰ ਸਮਝਾਇਆ ਨਹੀਂ ਜਾ ਰਿਹਾ ਬਾਣੀ ਰਾਹੀਂ ਉਹਦੇ ਹੋਰ ਤਰ੍ਹਾਂ ਦੇ ਮਤਲਬ ਕੱਢੇ ਜਾ ਰਹੇ ਨੇ ਸੋ ਅਸੀਂ ਉਸ ਤੇ ਆਉਣ ਕੇ ਅੱਜ ਇੱਥੇ ਸਮਾਪਤੀ ਕਰਦੇ ਹਾਂ ਔਰ ਇਹ ਜਿਹੜਾ ਅਸੀਂ ਲੈ ਰਹੇ ਹਾਂ ਥੀਮ ਇਹ ਸ਼ਬਦ ਪੂਰਾ ਲਾਂਗੇ ਵੀ ਕੀ ਸਾਰੇ ਸ਼ਬਦਾਂ ਦੇ ਜਪਣ ਅੰਦਰ ਲੋਹ ਹੋ ਜਾਓ ਜਾਂ ਕਿ ਇੱਕ ਸ਼ਬਦ ਕੋਈ ਜਪਣ ਵਾਲਾ ਹੈ ਜਿਹਦੇ ਲਈ ਕਹਿ ਰਹੇ ਹੈ ਕਿ ਸਾਡੇ ਜਿਸਮ ਦੇ ਅੰਦਰ ਉਹ ਕੋਠੜੀ ਖੁੱਲ ਜਾਊ ਔਰ ਕੀ ਅੰਦਰ ਅਸੀਂ ਉਹ ਸਾਰਾ ਰਤਨ ਸਭ ਕੁਝ ਦੇਖ ਕੇ ਬਿਸਮ ਹੋ ਜਾਵਾਂਗੇ ਬਿਸਮਾਦ ਹੋ ਜਾਵਾਂਗੇ ਕੀ ਕਾਹਦੇ ਨਾਲ ਹੋਣਾ ਹੈ ਕੀ ਸਾਰੀ ਬਾਣੀ ਚ ਮਗਨ ਹੋਣਾ ਹੈ ਕਿ ਇੱਕ ਸ਼ਬਦ ਜਪਣ ਚ ਮਗਨ ਹੋਣਾ ਹੈ ਆਓ ਇੱਧਰ ਆ ਕੇ ਅੱਜ ਦੀ ਆਪਾਂ ਸਮਾਪਤੀ ਕਰਦੇ ਹਾਂ ਸਤੇ ਗੁਰ ਸਭ ਦੇ ਉਜਾਰੋ ਦੀਪਾ ਸਤੇ ਗੁਰ ਸਭ ਦੇ ਉਜਾਰੋ ਦੀਪਾ ਮਿਟਿਆ ਅੰਧਕਾਰ ਤੈਂ ਮੰਦਰੀ ਰਤਨ ਕੋਠੜੀ ਖੁੱਲੀ ਅਨੂਪਾ ਬਿਸਮਨ ਬਿਸਮ ਪੈ ਜੋ ਪੇਖਿਓ ਕਹੇ ਨਾ ਜਾਏ ਵਡਿਆਈ ਮਗਨ ਪੈ ਉਹਾਂ ਸੰਗ ਮਾਤੇ ਓਤੇ ਪੋਤੇ ਲਪਟਾਈ ਰਹਾਉ ਸ਼ਬਦ ਕਿਹੜਾ ਹੈ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਯੂਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਤੇ ਸਾਚੋ ਸਰੀ ਨਿਵਾਸੋ ਆਦੇ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹੇ ਜੀਓ ਸਦਾ ਤੁਹੀ ਸਦਾ ਤੁਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ